ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਪਾਓ। ਉਸ ਨੂੰ ਸੁਖ ਨਾ ਉਪਜੈ, ਪਾਵੈ ਸੌ ਗੇੜਾ ਆਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਉਂ ਲਿਵ ਲਾਓ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਪਾਓ। ਉਸ ਨੂੰ ਸੁਖ ਨਾ ਉਪਜੈ, ਪਾਵੈ ਸੌ ਗੇੜਾ ਆਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਉਂ ਲਿਵ ਲਾਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਜਗਤ ਜਲੰਦੇ ਨੂੰ ਤਾਰਨਹਾਰ, ਸਰਬ ਕਲਾ ਸਮਰੱਥ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਕੀਰਤਨ ਦਾ ਆਨੰਦ ਮਾਣਿਆ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰੂ ਕੇ ਸ਼ਬਦ ਦਾ ਸਰਵਣ ਕੀਤਾ, ਰਾਗੀ ਜਥੇ ਨੇ ਬਹੁਤ ਹੀ ਪ੍ਰੇਮ ਸ਼ਰਧਾ ਦੇ ਨਾਲ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਪਾਂ ਨੂੰ ਸਰਵਣ ਕਰਵਾਏ ਹਨ। ਅਥਵਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਅਥਵਾ ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੈ ਕੀਨੇ ਦਾਨਾ, ਬੇਅੰਤ ਵਡਿਆਈਆਂ ਰਹਿਮਤਾਂ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸੱਚ ਖੰਡ ਦੁਨੀਆਂ ਦੇ ਵਿੱਚ ਉਤਾਰਿਆ ਹੈ, ਜਿੱਥੇ ਰੋਜ਼ਾਨਾ ਹੀ ਬਖਸ਼ਾਂ ਵਰਦੀਆਂ ਹਨ, ਗੁਰਸਿੱਖ ਝੋਲੀਆਂ ਭਰਦੇ ਹਨ। ਇੱਥੋਂ ਤੱਕ ਵੀ ਜਿੱਥੇ ਸਰੀਰਕ ਤੌਰ 'ਤੇ ਕੋੜੇ ਪਿੰਗਲੇ ਹੋਰ ਅਣਕ ਪ੍ਰਕਾਰ ਦੇ ਐਸੇ ਰੋਗੀ ਜਿਨ੍ਹਾਂ ਦਾ ਦੁਨੀਆਂ ਵਿੱਚ ਕਿਤੇ ਇਲਾਜ ਨਹੀਂ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ 'ਤੇ ਵੀ ਕਿਰਪਾ ਕਰ ਰਹੇ ਨੇ। ਰੋਜ਼ ਇਹ ਬਖਸ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਤਾ ਰਹੇ ਨੇ। ਆਓ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਜੋ ਸਤਿਗੁਰੂ ਜੀ ਨੇ ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੀ ਮਨੁੱਖਤਾ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਮਨ ਚਿੱਤ ਬਿਰਤੀਆਂ ਧਿਆਨ ਜੋੜ ਕੇ ਸਤਿਗੁਰੂ ਦੇ ਨਾਲ ਅਸੀਂ ਗੁਰੂ ਕੀ ਸੰਥਿਆ ਸੁਣਾਂਗੇ ਤਾਂ ਓਨਾ ਹੀ ਵੱਧ ਲਾਭ ਹੋਵੇਗਾ ਭਾਈ। ਗੁਰੂ ਕੀ ਬਾਣੀ ਸ਼ੀਸ਼ੇ ਦੀ ਨਿਆਈ ਹੈ। ਜਿਵੇਂ ਮਨੁੱਖ ਸ਼ੀਸ਼ੇ ਦੇ ਸਾਹਮਣੇ ਖੜਾ ਹੁੰਦਾ ਹੈ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਤਿਆਰ ਹੋਇਆ ਹਾਂ, ਕਿਹੋ ਜਿਹੀ ਦਸਤਾਰ ਸਜਾਈ ਹੈ। ਸੋ ਇਤਾਦਕ ਆਪਣਾ ਚਿਹਰਾ, ਆਪਣਾ ਪ੍ਰਤੀਬਿੰਬ ਦਿਸਦਾ ਹੈ। ਪਰ ਜੇਕਰ ਸ਼ੀਸ਼ੇ ਦੇ ਉੱਪਰ ਪਰਦਾ ਹੋਵੇ, ਉਹ ਪਰਦਾ ਪਾਸੇ ਕਰਨਾ ਪੈਂਦਾ ਹੈ। ਜੇ ਮਿੱਟੀ ਘੱਟਾ ਪਿਆ ਹੋਵੇ ਤਾਂ ਫਿਰ ਵੀ ਪ੍ਰਤੀਬਿੰਬ ਸਾਫ਼ ਨਹੀਂ ਦਿਸਦਾ, ਫਿਰ ਸ਼ੀਸ਼ੇ ਨੂੰ ਸਾਫ਼ ਕਰਨਾ ਪੈਂਦਾ ਹੈ। ਅਤੇ ਜੇ ਸ਼ੀਸ਼ਾ ਵੀ ਸਾਫ਼ ਹੋਵੇ, ਪਰਦਾ ਵੀ ਨਾ ਤਾਣਿਆ ਹੋਵੇ, ਅਤੇ ਸ਼ੀਸ਼ਾ ਵੇਖਣ ਵਾਲੇ ਦਾ ਧਿਆਨ ਹੀ ਨਾ ਹੋਵੇ ਉੱਧਰ, ਤੇ ਸ਼ੀਸ਼ਾ ਵੇਖ ਕੇ ਵਾਪਸ ਪਰਤੇ ਤੇ ਉਹਦਾ ਹੀ ਕੋਈ ਧੀ ਪੁੱਤ ਕਹਿ ਦੇਵੇ ਬਾਪੂ ਜੀ ਤੇਰੇ ਤੇ ਮੱਥੇ ਤੇ ਕਾਲਖ ਲੱਗੀ ਆ ਤੂੰ ਦੇਖਿਆ ਹੀ ਨਹੀਂ। ਕਹਿੰਦਾ ਹਾਂ ਮੈਂ ਧਿਆਨ ਹੀ ਨਹੀਂ ਦਿੱਤਾ, ਸ਼ੀਸ਼ਾ ਤਾਂ ਮੈਂ ਦੇਖਿਆ ਪਰ ਉੱਧਰ ਮੇਰਾ ਧਿਆਨ ਹੀ ਨਹੀਂ ਗਿਆ। ਸੋ ਸਾਧ ਸੰਗਤ ਇਹ ਗੁਰੂ ਕੀ ਬਾਣੀ ਜੋ ਪਾਰਦਰਸ਼ੀ ਸ਼ੀਸ਼ਾ ਹੈ ਜਿਹਦੇ ਨਾਲ ਸਾਨੂੰ ਆਤਮਕ ਤੌਰ ਤੇ ਸਾਡੀ ਆਤਮਾ ਦੇ ਦਰਸ਼ਨ ਹੁੰਦੇ ਨੇ। ਮਨੁੱਖ ਦੀ ਆਤਮਾ ਕਿੱਥੇ ਖੜੀ ਹੈ, ਕਿੰਨਾ ਕੁ ਅਸੀਂ ਸਤਿਗੁਰੂ ਨਾਲ ਜੁੜੇ ਹੋਏ ਹਾਂ, ਸੇਵਾ ਵਿੱਚ ਸਾਡਾ ਚਿੱਤ ਲੱਗਦਾ ਹੈ, ਕਿੰਨਾ ਅਸੀਂ ਸਤਿਗੁਰੂ ਦੇ ਨੇੜੇ ਹਾਂ, ਕੀ ਅਸੀਂ ਕਰ ਰਹੇ ਹਾਂ, ਕੀ ਸਾਨੂੰ ਕਰਨਾ ਚਾਹੀਦਾ ਹੈ, ਇਹ ਸਾਰਾ ਕੁਝ ਹੀ ਸਾਨੂੰ ਦਿਸ ਜਾਵੇਗਾ। ਪਰ ਭਾਈ ਜੇ ਭਰਮ ਦਾ ਪਰਦਾ ਪਿਆ ਰਿਹਾ ਫਿਰ ਇਹ ਸ਼ੀਸ਼ੇ ਦੇ ਵਿੱਚੋਂ ਸਾਡੀ ਆਤਮਕ ਤੌਰ ਤੇ ਜਿਹੜਾ ਮਹਾਰਾਜ ਨੇ ਕਿਹਾ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਇਹ ਭਾਈ ਸਾਨੂੰ ਦਿਖਣਾ ਨਹੀਂ ਫਿਰ। ਤੇ ਜੇ ਭਰਮ ਦੇ ਪਰਦੇ ਤੋਂ ਵੀ ਬਚ ਗਏ ਤੇ ਸਾਧ ਸੰਗਤ ਜੇ ਮਾਇਆ ਦਾ ਘੱਟਾ ਪਿਆ ਹੋਇਆ ਇੱਧਰ ਉੱਧਰ ਸੋ ਆਪਣੇ ਪਰਿਵਾਰਕ ਮੋਹ ਦੇ ਵਿੱਚ ਹੀ ਘੁੰਮਦੇ ਰਹੇ ਫਿਰ ਵੀ ਸਾਨੂੰ ਆਤਮਕ ਦਰਸ਼ਨ ਨਹੀਂ ਹੋਣੇ। ਤੇ ਜੇ ਇੱਥੇ ਬੈਠ ਕਰਕੇ ਵੀ ਸਾਵਧਾਨ ਨਾ ਹੋਏ, ਇਕਾਗਰ ਚਿੱਤ ਗੁਰੂ ਕੀ ਸੰਥਿਆ ਵੱਲ ਬਾਣੀ ਵੱਲ ਧਿਆਨ ਨਾ ਦਿੱਤਾ ਫਿਰ ਵੀ ਆਤਮਕ ਦਰਸ਼ਨ ਨਹੀਂ ਹੋਣੇ। ਸੋ ਸਤਿਗੁਰੂ ਜੀ ਅੱਜ ਦੇ ਫਰਮਾਨ ਵਿੱਚ ਸਾਨੂੰ ਇਹੀ ਸਿੱਖਿਆ ਦਿੰਦੇ ਨੇ, ਆਓ ਸਾਰੇ ਮਨ ਬਿਰਤੀਆਂ ਇਕਾਗਰ ਕਰੋ, ਸਾਰੇ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਤੀਜਾ, ਸਤਿਗੁਰ ਕੀ ਪ੍ਰਤੀਤ ਨਾ ਆਈਆ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਭਾਈ ਸਾਨੂੰ ਕਿਵੇਂ ਸਤਿਗੁਰੂ ਦੇ ਦਰ ਤੇ ਆਉਣਾ ਚਾਹੀਦਾ ਹੈ, ਕਿਵੇਂ ਅਸੀਂ ਸਤਿਗੁਰੂ ਦੇ ਨਾਲ ਜੁੜ ਸਕਦੇ ਹਾਂ, ਕਿਵੇਂ ਸਾਨੂੰ ਸਤਿਗੁਰੂ ਦੇ ਉੱਪਰ ਭਰੋਸਾ ਰੱਖਣਾ ਚਾਹੀਦਾ ਹੈ। ਗੁਰਸਿੱਖਾਂ ਨੇ ਇਹ ਬੇਨਤੀਆਂ ਕੀਤੀਆਂ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਯੁਗਤੀ ਦੱਸੋ। ਅੱਜ ਵੀ ਸਾਡੇ ਮਨਾਂ ਵਿੱਚ ਇਹ ਬਹੁਤ ਸਾਰੇ ਸਵਾਲ ਹਨ ਕਿ ਅਸੀਂ ਬਾਣੀ ਪੜ੍ਹਦੇ ਹਾਂ ਪਰ ਬਾਣੀ ਵਿੱਚ ਮਨ ਨਹੀਂ ਲੱਗਦਾ, ਸਾਡਾ ਦਿਲ ਨਹੀਂ ਲੱਗਦਾ, ਜਾਂ ਬਾਣੀ ਪੂਰ ਸੰਪੂਰਨ ਪੜ੍ਹੀ ਜਾਂਦੀ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਬਾਣੀ ਕਦੋਂ ਪੜ੍ਹੀ ਗਈ। ਇਹਨਾਂ ਸਾਰੇ ਪ੍ਰਸ਼ਨਾਂ ਦਾ ਸਤਿਗੁਰੂ ਜੀ ਉੱਤਰ ਦਿੰਦੇ ਨੇ। ਸੋ ਮਿਹਰ ਕਰਦੇ ਹਨ, ਐਸੇ ਸਤਿਗੁਰੂ ਹਨ ਕਿ ਭਾਈ ਜਿੰਨੀ ਵੀ ਅਸੀਂ ਸ਼ਰਧਾ ਕਰ ਲਈਏ, ਜਿੰਨਾ ਭਰੋਸਾ ਕਰ ਲਈਏ, ਉਨਾ ਹੀ ਸਾਨੂੰ ਵੱਧ ਲਾਭ ਆਉਣਾ, ਉਨਾ ਹੀ ਸਾਨੂੰ ਨੇੜੇ ਤੋਂ ਨੇੜੇ ਪ੍ਰਤੀਤ ਹੋਣਾ ਹੈ ਅਤੇ ਉਨੀ ਸਾਨੂੰ ਬਾਣੀ ਦੀ ਸਮਝ ਆਉਣੀ ਆ, ਕਿਉਂਕਿ ਬਾਣੀ ਰੂਪ ਹੀ ਹੈ ਨਾ। ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਿਤੋਂ ਵੀ ਭਾਈ ਰੱਬ ਬੋਲਦਾ ਸੁਣਿਆ ਕਿਸੇ ਨੇ, ਕੋਈ ਧਰਮ ਦੱਸ ਦੇਵੇ ਵੀ ਰੱਬ ਬੋਲਦਾ ਸੁਣਿਆ ਹੋਵੇ, ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸਾਨੂੰ ਰੱਬ ਦੇ ਬੋਲ ਸੁਣਾਏ ਆ, ਇਹ ਰੱਬੀ ਬਾਣੀ ਤਾਂਹੀਂ ਕਹਿੰਦੇ ਆਪਾਂ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਇਹ ਰੱਬ ਦੀ ਬਾਣੀ ਆ ਅਤੇ ਰੱਬ ਨਾਲ ਗੱਲਾਂ ਕਰਨੀਆਂ ਕੋਈ ਖੇਡ ਥੋੜ੍ਹੀ ਹੈ। ਉਨੀ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ। ਸਾਧ ਸੰਗਤ ਜੀ ਘਰੇ ਆਪਣੇ ਕੋਈ ਖਾਸ ਪ੍ਰਾਹੁਣਾ ਆਉਣਾ ਹੋਵੇ ਅਤੇ ਆਪਾਂ ਤਿਆਰੀ ਕਰਦੇ ਹਾਂ, ਬੱਚਿਆਂ ਨੂੰ ਪਹਿਲਾਂ ਸਮਝਾਉਣੇ ਵੀ ਰੌਲਾ ਨਾ ਪਾਇਓ, ਸਾਰੇ ਉਹਨੂੰ ਫਤਿਹ ਬੁਲਾਇਓ, ਧਿਆਨ ਨਾਲ ਬੈਠਿਓ ਅਤੇ ਜਦੋਂ ਆਪਾਂ ਰੱਬ ਨਾਲ ਗੱਲ ਕਰਨੀ ਹੈ ਅਤੇ ਉਦੋਂ ਮਨ ਚਿੱਤ ਇਕਾਗਰ ਕਰਕੇ ਇਸ਼ਨਾਨ ਕਰਕੇ ਸਾਵਧਾਨ ਹੋ ਕੇ ਮਨ ਵਿੱਚ ਭੈ ਭਾਵਣੀ ਰੱਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੋਨੇ ਹੱਥ ਜੋੜ ਕੇ ਧਰਤੀ ਤੇ ਸੀਸ ਰੱਖ ਕੇ ਗੁਰੂ ਦੇ ਚਰਨ ਸਮਝ ਕੇ ਗੁਰੂ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਅਰਦਾਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਤਾਬਿਆ ਬੈਠ ਕੇ ਫਿਰ ਬਾਣੀ ਪੜ੍ਹੀਏ। ਜੇ ਨਿਤਨੇਮ ਵੀ ਕਰਨਾ ਤਾਂ ਵੀ ਭਾਈ ਇਸੇ ਤਰ੍ਹਾਂ, ਜੇ ਇਸ਼ਨਾਨ ਕੀਤਾ ਹੋਇਆ ਤੇ ਫਿਰ ਪੰਜ ਇਸ਼ਨਾਨਾ ਕਰਕੇ ਚੌਂਕੜਾ ਮਾਰ ਕੇ ਜਵਾਨੀ ਯਾਦ ਹੈ ਬਾਣੀ ਤਾਂ ਜਵਾਨੀ ਪੜ੍ਹੋ, ਨਹੀਂ ਤੇ ਗੁਟਕਾ ਸਾਹਿਬ ਤੋਂ ਬਾਣੀ ਪੜ੍ਹੋ। ਪਰ ਮਨ ਵਿੱਚ ਭਾਵ ਭਾਵਨਾ ਇਹੀ ਰੱਖੋ ਕਿ ਜੇ ਮੈਂ ਸੁਖਮਨੀ ਸਾਹਿਬ ਪੜ੍ਹਦਾ ਹੈ ਤਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮੇਰੀ ਬਾਣੀ ਸੁਣ ਰਹੇ ਆ। ਜਪਜੀ ਸਾਹਿਬ ਪੜ੍ਹਦੇ ਹਾਂ ਤਾਂ ਮਨ ਵਿੱਚ ਸ਼ਰਧਾ ਹੋਵੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਸੁਣ ਰਹੇ ਨੇ। ਜਦੋਂ ਇਹ ਪ੍ਰਤੀਤ ਬਣ ਗਈ ਨਾ, ਮਨ ਵਿੱਚ ਭਰੋਸਾ ਬਣ ਗਿਆ, ਫਿਰ ਸਮਝੋ ਮਨ ਲੱਗੇਗਾ, ਮਨ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲੱਗੀ ਪ੍ਰਭ ਕੀ ਬਾਣੀ, ਫਿਰ ਬਾਣੀ ਮਿੱਠੀ ਲੱਗੇਗੀ। ਫਿਰ ਕਿਵੇਂ ਕਹਾਂਗੇ ਕਿ ਸਾਡਾ ਮਨ ਹੀ ਨਹੀਂ ਲੱਗਦਾ? ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਹਮਣੇ ਬੈਠੇ ਸੁਣਿਆ ਕਿ ਆਹ ਭਾਵਨਾ ਇਹ ਰੱਖੀ, ਪ੍ਰਤੀਤ ਹੋਇਆ ਮਨ ਵਿੱਚ, ਅਨੁਭਵ ਇਹੀ ਹੋਇਆ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਮਾਧੀ ਲੀਨ ਹੋ ਕੇ ਸਾਡੇ ਕੋਲ ਸੁਖਮਨੀ ਸਾਹਿਬ ਸੁਣ ਰਹੇ ਆ। ਫਿਰ ਕੋਈ ਅੱਖਰ ਭੁੱਲ ਜਾਵਾਂਗੇ, ਛੱਡ ਜਾਵਾਂਗੇ? ਕੋਈ ਨਹੀਂ ਭਾਈ। ਇਸ ਵਾਸਤੇ ਗੁਰਬਾਣੀ ਤੇ ਗੁਰੂ ਭਾਵਨਾ ਰੱਖ ਕੇ ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ ਸਤਿਗੁਰੂ ਦੀ ਬਖਸ਼ਿਸ਼ ਹੋਵੇਗੀ। ਆਓ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵਡਹੰਸ ਦੀ ਵਾਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ 14ਵੀਂ ਪੌੜੀ ਸਲੋਕਾਂ ਦੇ ਨਾਲ ਉਚਾਰਨ ਕਰ ਰਹੇ ਹਨ।
ਸ਼ਬਦ ਨ ਲਾਗੂ ਪਾਉ
ਸਤਿਗੁਰ ਕੀ ਪ੍ਰਤੀਤ ਨ ਆਈ ਆ। ਕਹਿੰਦੇ ਭਾਈ ਜੇ ਮਨ ਦੇ ਵਿੱਚ ਸਤਿਗੁਰੂ ਦੇ ਉੱਪਰ ਭਰੋਸਾ ਹੀ ਨਾ ਆਇਆ ਕਿ ਸਾਡਾ ਸਤਿਗੁਰੂ ਵਿਘਨ ਬਨਾਸਨ ਸਭ ਦੁੱਖ ਨਾਸਨ, ਜੇ ਇਹ ਮਨ ਵਿੱਚ ਭਰੋਸਾ ਨਾ ਤੇ ਫਿਰ ਕੀ ਕਿਹਾ ਮਹਾਰਾਜ ਨੇ? ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਣ, ਜਨ ਨਾਨਕ ਸੁਖ ਕਰ ਆਇਆ। ਜੇ ਮਨ ਵਿੱਚ ਭਰੋਸਾ ਹੈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਤੇ ਨਾਲ ਨਾਲ ਮਨ ਦੇ ਵਿੱਚ ਫਿਲਮ ਚੱਲੀ ਜਾਵੇ ਵੀ ਕਿਹਦੇ ਕਾਜ ਸਰੇ? ਭਗਤ ਕਬੀਰ ਦੇ ਸਰੇ, ਭਗਤ ਧੰਨੇ ਦੇ ਸਰੇ, ਸਾਧ ਸਿੰਘ ਜੀ ਭਗਤ ਰਵਿਦਾਸ ਜੀ ਦੇ ਤਰੇ, ਕਿਹਨਾਂ ਦੇ ਕਾਜ ਸਰੇ? ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਹਰ ਯੁਗ ਯੁਗ ਭਗਤੋਂ ਪਾਇਆ, ਇੱਕ ਯੁਗ ਦੀ ਗੱਲ ਹੈ ਕਿਤੇ ਨਹੀਂ, ਉਹਨਾਂ ਦੇ ਕਾਰਜ ਸੌਰੇ ਨੇ ਭਾਈ। ਹਜ਼ੂਰ ਫਰਮਾਉਂਦੇ ਨੇ ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਜਿਹਦੇ ਭਰੋਸਾ ਹੀ ਨਾ ਆਇਆ। ਤੇ ਫਿਰ ਜੇ ਮਨ ਦੇ ਵਿੱਚ ਇਹ ਫਿਕਰ ਰਿਹਾ ਕਿ ਪਤਾ ਨਹੀਂ ਸਤਿਗੁਰੂ ਜੀ ਭਲਾ ਕਰਨਗੇ ਕਿ ਨਹੀਂ ਕਰਨਗੇ, ਸਾਡੇ ਕਾਰਜ ਵਿੱਚ ਸਫਲਤਾ ਬਖਸ਼ਣਗੇ ਕਿ ਨਹੀਂ ਬਖਸ਼ਣਗੇ, ਤੇ ਫਿਰ ਭਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਲਾਭ ਨਹੀਂ ਜੇ ਹੋਣਾ। ਪਹਿਲਾਂ ਭਰੋਸਾ ਰੱਖੋ ਪੂਰਾ ਕਿ ਸਾਡਾ ਗੁਰੂ ਪੂਰਨ ਗੁਰੂ ਹੈ, ਇਹ ਤੇ ਆਪ ਰੱਬ ਸੰਸਾਰ ਵਿੱਚ ਆਇਆ ਹੈ ਤੇ ਉਸ ਰੱਬੀ ਬਾਣੀ ਨਾਲ ਸਾਨੂੰ ਜੋੜ ਦਿੱਤਾ। ਸਾਡੀ ਕੀ ਪਾਇਆ ਸੀ ਭਾਈ, ਸਾਡਾ ਕੋਈ ਜ਼ੋਰ ਥੋੜ੍ਹਾ ਸੀ? ਇਹ ਤੇ ਬਖਸ਼ਿਸ਼ ਕੀਤੀ ਮਹਾਰਾਜ ਨੇ, ਵਹਿਮਾਂ ਭਰਮਾਂ ਪਖੰਡਾਂ ਟੂਣਿਆਂ ਟਮਾਣਿਆਂ ਚੋਂ ਕੱਢ ਕੇ ਮਹਾਰਾਜ ਨੇ ਸਿੱਧਾ ਹੀ ਸਾਨੂੰ ਧੁਰ ਕੀ ਬਾਣੀ ਨਾਲ ਜੋੜ ਦਿੱਤਾ। ਬਾਣੀ ਨਾਲ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਆਵਾਜ਼ ਮਾਰੀ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਆਓ ਕਹਿੰਦੇ ਗੁਰੂ ਕੇ ਸਿੱਖੋ, ਗੁਰੂ ਕੀ ਬਾਣੀ ਹੈ, ਸ਼੍ਰੋਮਣੀ ਬਾਣੀ ਆ, ਇਸ ਬਾਣੀ ਨੂੰ ਪੜ੍ਹੋ। ਤੇ ਜੇ ਭਾਈ ਅੱਜ ਕੱਲ੍ਹ ਦੇ ਚੁੰਚ ਗਿਆਨੀ ਕਹਿਣ ਲੱਗ ਗਏ ਨਾ ਤੇ ਇਹ ਪ੍ਰਤੱਖ ਗੁਰੂ ਹੈ, ਸ਼ਰਧਾ ਤੋੜਨੀ ਭਾਈ, ਜੇ ਨਿਵਾਣ ਵਾਲੇ ਪਾਸੇ ਨੂੰ ਕੋਈ ਚੀਜ਼ ਰੋੜਨੀ ਹੋਵੇ ਨਾ ਤੇ ਤੁਸੀਂ ਵੱਡੇ ਸਾਰੇ ਪਹਾੜ ਤੇ ਚੜ੍ਹ ਕੇ, ਆ ਵਲੀ ਕੰਧਾਰੀ ਨੇ ਪਹਾੜੀ ਰੋੜਤੀ ਸੀ ਨਾ, ਕਿਹੜਾ ਜ਼ੋਰ ਲੱਗਾ, ਧੱਕਾ ਹੀ ਲਾਇਆ ਨਾ ਥੋੜ੍ਹਾ ਜਿਹਾ। ਪਰ ਜਿਨ੍ਹਾਂ ਨੇ ਰੋਕੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਹੱਸ ਦਿੱਤਾ, ਹੱਥ ਖੜਾ ਕੀਤਾ ਤੇ ਉਹ ਪੱਥਰ ਨੂੰ ਵੀ ਸਮਝ ਆ ਗਈ ਕਿ ਇਹ ਹੱਥ ਹਸਤ ਕਮਲ ਕੋਮਲ ਹਸਤ ਧੰਨ ਗੁਰੂ ਨਾਨਕ ਸਾਹਿਬ ਆਪ ਰੱਬ ਦੇ ਹੱਥ ਨੇ। ਉਹਨੇ ਪੂਰੇ ਦਾ ਪੂਰਾ ਪੰਜਾ ਹੀ ਆਪਣੀ ਛਾਤੀ ਵਿੱਚ ਉੱਕਰ ਲਿਆ ਤੇ ਉਹ ਪੰਜਾ ਸਾਹਿਬ ਬਣ ਗਿਆ, ਪੰਜਾ ਸਾਹਿਬ। ਸਾਧ ਸੰਗਤ ਜੀ, ਨਿਵਾਣ ਵੱਲ ਨੂੰ ਕੋਈ ਚੀਜ਼ ਰੋੜਨੀ ਔਖੀ ਨਹੀਂ, ਸਾਨੂੰ ਵਿਸ਼ਿਆਂ ਵਿਕਾਰਾਂ ਵੱਲ ਕੋਈ ਧੱਕੇ, ਅਸੀਂ ਘੰਟਿਆਂ ਬੱਧੀ ਫਿਲਮਾਂ ਦੇਖੀ ਜਾਵਾਂਗੇ, ਟੈਲੀਵਿਜ਼ਨ ਦੇ ਮੂਹਰੇ ਬੈਠੇ ਰਹਾਂ, ਕੋਈ ਵਿਸ਼ਿਆਂ ਦੀ ਗੱਲ ਤੋਰ ਲਵੇ ਅੱਖ ਨਹੀਂ ਝਮਕਾਂਗੇ। ਤੇ ਜੇ ਸਾਨੂੰ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕਵੇ ਨਾ ਵੀ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਸ਼ਬਦ ਹੀ ਲਿਖੇ ਹੋਏ ਨਾ, ਇਹਦੇ ਵਿੱਚ ਸ਼ਕਤੀ ਕਿੱਥੋਂ ਆ ਗਈ? ਅਤੇ 50% ਭਰਮ ਜਾਵਾਂਗੇ ਉਦੋਂ ਹੀ। ਅਤੇ ਜੇ ਕੋਈ ਕਵੇ ਅੰਮ੍ਰਿਤ ਸਰੋਵਰ ਪਾਣੀ ਹੋਈ ਆ, ਇਹਦੇ 'ਚ ਕਿਹੜਾ ਕੋਈ ਸ਼ਕਤੀ ਆ? ਜਾਰਾ ਕਲਾ ਰੋਜ਼ ਵਰਤਦੀਆਂ, ਪਿੰਗਲੇ ਕੂੜੇ ਰਾਜੀ ਹੋ ਰਹੇ ਨੇ, ਕੈਂਸਰ ਵਰਗੇ ਰੋਗ ਕੱਟੇ ਜਾਂਦੇ ਨੇ ਇੱਥੇ, ਫਿਰ ਵੀ ਭਰਮ ਜਾਂਦੇ ਆ ਵੀ ਇਹ ਪਾਣੀ ਹੋਈ ਆ। ਜਿਹੜੇ ਕਹਿਣ ਵਾਲੇ ਉਹ ਵੀ ਸਿੱਖ, ਕੋਈ ਗੈਰ ਸਿੱਖ ਨਹੀਂ ਇਹ ਗੱਲ ਕਹਿੰਦਾ, ਕਿਉਂਕਿ ਗੈਰ ਸਿੱਖਾਂ ਨੇ ਤਾਂ ਅਪਣਾ ਲਿਆ, ਉਹਨਾਂ ਨੇ ਪਰਖ ਲਿਆ ਕਿ ਇਸ ਅੰਮ੍ਰਿਤ ਦੀ ਸ਼ਕਤੀ ਵਿੱਚੋਂ ਇੱਥੇ ਯੋਧਾ ਪੈਦਾ ਹੁੰਦੇ ਨੇ, ਇਸ ਅੰਮ੍ਰਿਤ ਦੀ ਸ਼ਕਤੀ ਵਿੱਚੋਂ ਅੰਮ੍ਰਿਤ ਸਰੋਵਰ ਵਿੱਚੋਂ ਟੁੱਬੀਆਂ ਲਾ ਕੇ ਕੱਟੇ ਹੋਏ ਸਿਰ ਤਲੀ 'ਤੇ ਰੱਖ ਕੇ ਸਿੱਖ ਲੜ ਸਕਦੇ ਨੇ। ਉਹਨਾਂ ਨੇ ਇਹ ਸ਼ਕਤੀ ਦਾ ਲੋਹਾ ਮੰਨ ਲਿਆ, ਪਰ ਉਹ ਅਭਾਗੇ ਸਿੱਖ ਜਿਹੜੇ ਹਲੇ ਆਪ 'ਤੇ ਇਸ ਪਾਸੇ ਸਾਧ ਸੰਗਤ ਜੀ ਨਿਸ਼ਰਧਕ ਬਣੇ ਹੋਏ ਨੇ, ਆਪ ਨਾ ਦੇ ਚੁਰੂ ਪਰ ਪਾਣੀ ਤੇ ਨਿੰਦਾ ਜੇ ਗੰਗਾ ਯਾਨੀ ਊਠਤ ਬੈਠਤ ਕੁਟਲਤਾ ਚੱਲ ਹੈ, ਆਪ ਗਏ ਔਰ ਨੂੰ ਹੁਕਾਲ ਹੈ। ਆਪ ਤਾਂ ਗਏ ਡੁੱਬੇ ਹੀ, ਹੋਰਨਾਂ ਨੂੰ ਡੋਬਣ ਦਾ ਰਸਤਾ ਖੋਲੀ ਜਾਂਦੇ ਵੀ ਨਹੀਂ ਗੁਰੂ ਘਰ ਵਿੱਚ ਕੋਈ ਸ਼ਕਤੀ ਹੋਈ ਨਹੀਂ। ਨਹੀਂ ਭਾਈ, ਇਹ ਸ਼ਕਤੀਆਂ ਦਾ ਭੰਡਾਰ ਹੈ। ਇਸ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਨ੍ਹਾਂ ਨੂੰ ਸਤਿਗੁਰੂ ਦੇ ਉੱਪਰ ਭਰੋਸਾ ਨਹੀਂ ਨਾ ਆਇਆ, ਜਿਨ੍ਹਾਂ ਨੂੰ ਸਤਿਗੁਰੂ ਦੇ ਉੱਪਰ ਪ੍ਰਤੀਤ ਨਾ ਆਈ, ਉਹਨਾਂ ਨਾਲ ਤਾਂ ਭਾਈ ਸ਼ਬਦ ਦੇ ਵਿੱਚ ਫਿਰ ਮਨ ਨਹੀਂ ਲੱਗਣਾ। ਕਹਿੰਦੇ ਭਾਈ ਸ਼ਬਦ ਦੇ ਵਿੱਚ ਮਨ ਕਿਹਦਾ ਲੱਗੋ? ਪਹਿਲਾਂ ਭਰੋਸਾ ਹੋਵੇਗਾ ਕਿ ਭਾਈ ਇਹ ਸ਼ਬਦ ਸਾਨੂੰ ਸੰਸਾਰ ਤੋਂ ਤਾਰਨ ਨੂੰ ਸਮਰੱਥ ਹੈ। ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਨੇ, ਆਪਾਂ ਵੈਸੇ ਵੀ ਦੂਹਰਾ ਪੜ੍ਹਦੇ ਹਾਂ ਨਾ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਜਿਹੜੇ ਸ਼ਰਧਾ ਕਰਕੇ ਸੇਵਾ ਕਰਨਗੇ ਉਹਨਾਂ ਨੂੰ ਵੀ ਪਾਰ ਉਤਾਰ ਕਰਨਗੇ ਨਾ। ਅਤੇ ਮਹਾਰਾਜ ਬਾਣੀ ਵਿੱਚ ਫਰਮਾਉਂਦੇ ਨੇ ਸਤਿਗੁਰ ਬਹੁਤ ਹਰ ਨਾਮ ਹੈ ਕਿਤ ਬਿਧ ਚੜ੍ਹਿਆ ਜਾਏ। ਕਹਿੰਦੇ ਇਹ ਜਹਾਜ਼ ਹੈ ਗੁਰੂ, ਪਰ ਇਹ 'ਚ ਚੜ੍ਹੀਏ ਕਿਵੇਂ? ਆਪਾਂ ਜਹਾਜ਼ 'ਤੇ ਚੜ੍ਹਨਾ ਹੋਵੇ ਨਾ, ਏਅਰਪੋਰਟ 'ਤੇ ਜਾਣਾ ਪੈਂਦਾ, ਟਿਕਟ ਲੈਣੀ ਪੈਂਦੀ ਆ, ਸੀਟ ਬੁੱਕ ਕਰਾਉਣੀ ਪੈਂਦੀ ਆ, ਤਾਂ ਹੀ ਜਹਾਜ਼ 'ਤੇ ਚੜ੍ਹਦੇ ਆ ਨਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਇਹ ਬਹੁਤ ਹੈ ਨਾਮ ਦਾ, ਸਤਿਗੁਰ ਬਹੁਤ ਹਰ ਨਾਮ ਹੈ ਕਿਤ ਬਿਧ ਚੜ੍ਹਿਆ ਜਾਏ। ਕਹਿੰਦੇ ਕਿੱਥੋਂ ਟਿਕਟ ਲਈਏ, ਕਿਵੇਂ ਚੜ੍ਹੀਏ? ਇਹ ਤਾਂ ਭਾਈ ਪੰਜਾਂ ਪੈਰਾਂ ਤੋਂ ਲਓ ਟਿਕਟ, ਪੰਜਾਂ ਪਿਆਰਿਆਂ ਦੇ ਹੋ ਪੇਸ਼, ਕਹੋ ਕਿ ਅਸੀਂ ਗੁਰੂ ਕੇ ਜਹਾਜ਼ 'ਤੇ ਚੜ੍ਹਨਾ ਹੈ। ਅਤੇ ਉਹ ਭਾਈ ਪੰਜ ਤਿਆਰ ਬਰਤਿਆਰ ਗੁਰੂ ਕੇ ਰਹਿਤ ਬਹਿਤ ਵਾਲੇ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਖੰਡੇ ਦਾ ਅੰਮ੍ਰਿਤ ਛਕਾ ਕੇ ਟਿਕਟ ਦੇ ਦੇਣਗੇ। ਅਤੇ ਮਹਾਰਾਜ ਜੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਕਿਤ ਬਿਧ ਚੜ੍ਹਿਆ ਜਾਏ, ਸਤਿਗੁਰ ਕਹਿ ਭਾਣਾ ਜੋ ਚੱਲੇ ਵਿੱਚ ਬੋਹਿਥ ਬੈਠਾ ਆਏ। ਜਿਹੜਾ ਭਾਈ ਸਤਿਗੁਰੂ ਦੇ ਹੁਕਮ ਵਿੱਚ ਆ ਗਿਆ, ਕਹਿੰਦੇ ਉਹ ਫਿਰ ਜਹਾਜ਼ 'ਚ ਚੜ੍ਹ ਗਿਆ, ਜਹਾਜ਼ 'ਚ ਬੈਠ ਗਿਆ ਉਹ। ਇਸ ਵਾਸਤੇ ਭਾਈ ਹਜ਼ੂਰ ਫਰਮਾਉਂਦੇ ਆ ਸਭ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ਼ਬਦ ਗੁਰੂ ਦੇ ਉੱਪਰ ਭਰੋਸਾ ਰੱਖੋ, ਯਕੀਨ ਰੱਖੋ ਕਿ ਸਾਨੂੰ ਤਾਰਨਹਾਰਾ ਸਮਰੱਥ ਗੁਰੂ ਹੈ, ਹਰ ਥਾਂ 'ਤੇ ਸਾਡੀ ਰੱਖਿਆ ਕਰ ਸਕਦਾ ਹੈ ਐਸਾ ਸਤਿਗੁਰੂ। ਸਾਧ ਸੰਗਤ ਜੀ, ਜਿਹੜਾ ਗੁਰੂ ਇਹ ਕਹਿੰਦਾ ਕਿ ਤੁਸੀਂ ਘਰੇ ਰਹੋ, ਦਸਨਵਾਂ ਦੀ ਕਿਰਤ ਕਰੋ, ਡਿਊਟੀ ਕਰੋ, ਨੌਕਰੀ ਕਰੋ, ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ ਰਾਮ, ਤੂੰ ਭਾਈ ਕਿਰਤ ਕਰ। ਪਰ ਕਰੇ ਕਿਵੇਂ? ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਆਏ ਚੇਤਾ ਰੱਖੀ, ਇਹ ਭਰੋਸਾ ਰੱਖੀ ਸਤਿਗੁਰੂ ਦੇ ਬਾਣੀ ਦੇ ਉੱਪਰ। ਸੋ ਭਾਈ ਹਜ਼ੂਰ ਫਰਮਾਉਂਦੇ ਨੇ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ। ਕਹਿੰਦੇ ਦੋਵੇਂ ਗੱਲਾਂ, ਨਾ ਤੇ ਭਰੋਸਾ ਆਇਆ ਤੇ ਨਾ ਹੀ गुरु की बाणी दे विच भावना पैदा हुई, प्रेम पैदा होया,
उस नो सुख ना उपजै।
कहिंदे भाई उहनू आत्मक तौर ते ते शरीरक तौर ते, शरीरक तौर ते भी निंदिया करके सड़दा ही रहेगा, भी ये केड़ा गुरु है, ये केड़ी शक्ति है, फिर भी सड़दा ही रहेगा। ते उहनू फिर भाई परलोक दा सुख भी नहीं मिलेगा। महाराज कहिंदे उहनू सुख नहीं उपजा, सुख पैदा नहीं होवेगा उहदे वास्ते।
पावै सौ गेड़ा आवो जाओ।
जे मन विच भरोसा नहीं ना, महाराज कहिंदे सौ वारी गेड़े मार लो, गुरुद्वारे आओ, मत्थे टेकदे रहो। जिन्ना चिर भरोसा नहीं पूरा, लाभ नहीं जे होना, अथवा भावें सौ गेड़ा भावें सौ वारी जन्म धार के आई जाओ, चले जाओ, जमदे रहो, मरदे रहो। महाराज कहिंदे भाई जदों भरोसा करोगे ना, उदों फिर पार उतारा हो जाएगा। भाई डल्ला बड़ा आनंद सेवक होया, कई बार असीं प्रचारक एक पक्ष लैंदे आ, जां समां ही उन्ना कु हुंदा एक पक्ष ही लिया जा सकदा हुंदा है, पर संगत विच दुविधा पैदा हो जांदी है। भाई डल्ला जिथे सतगुरु जी नौ महीने नौ दिन नौ घड़ियां रहे ने, धन गुरु कलगीधर पातशाह जी तख्त श्री दमदमा साहब विखे, जिथे एक ओंकार तो लैके अठारह दस बीस तक समुची धुर की बाणी महाराज सच्चे पातशाह जी ने अपने मुखारबिंद तो उचारी। रहो विचार साध संग जी, ये साखी तुसीं जानदे हो, जदों सतगुरु पातशाह जी खदराने की ढाब का युद्ध लड़के श्री मुक्तसर साहब का, उसनों मुक्तसर साहब का स्थान दे के टुट्टी गंढ गंढ के चाली मुक्तियां का पार उतारा करके महाराज सच्चे पातशाह जी लखी जंगल के बीच दी इत्थे पहुंचे ने। इधर औरंगजेब नूं पता लग गया, क्योंकि जिहड़े चौधरी सन ये हुकूमत की भी मनते सन, ये भी बड़ी पिछे वड्डी साखी आ। साध संग जी जोधराज तो लैके बिलावल लोधी तो लैके इन्हां दा झगड़ा सी। सो रहो विचार, ये लम्मा इतिहास है। औरंगजेब ने एक खत लिखिया कि भाई डल्ला गुरु गोबिंद सिंह हुकूमत दा बागी आ, तेरी रियासत विच पहुंच चुका है, ते तू इहनू गिरफ्तार कर, गिरफ्तार करके इहनू तू साडे पेश कर। इतिहास पढ़ के वेखियो, औरंगजेब इस इलाके दे बराड़ां तो डरदा सी, पिछे तीन युद्ध पहला हो चुके सन, जिहड़ा पानीपत दा दूजा युद्ध होया मरटियां दी हार होई, इन्हां करके होई सी, बराड़ां ने इन्हां दा विरोध कर दिता सी। उदों तो बड़ी पैंठ बैठी सी, ते भाई डल्ला जी ने एक पत्रकार लिखी जवाब विच, कहिंदा औरंगजेब गुरु गोबिंद सिंह साडा गुरु है, साडा सब कुछ है, असी तन मन तन कुरबान कर सकते हैं। तू कहना गुरु गोबिंद सिंह नूं फड़गी, असी वेखी कितने असी गलती ना करी, जे इस स्थान ते तू फौजा भेजेगा ना गुरु नूं फड़न वास्ते, ते असी साडियां फौजा कलगीधर महाराज दियां फौजां दा साथ देणगियां, ते तैनूं मैदाने युद्ध विच मिलांगे। जो कलगीधर पातशाह जी नूं पता लगा कि डल्ले ने बड़ी सख्त चिट्ठी लिखी औरंगजेब नूं, ते महाराज कहिंदे डल्लिया की लोड़ सी, अई ते चलदे फिरदे प्रचारक हां, होर अगे चले जांदे, तू कहनू मुसीबत आप दे गल ते लैनी सी। भाई डल्ले दे अखां विच नेत्रां दे विच प्रेम दा जाला बह तुरिया, कहिंदा सतगुरु जी साहिबजादे शहीद हो गए, युद्ध लड़दियां लड़दियां तुसी पंथ की खातर वड्डियां कुरबानियां कर बैठे हो, आनंदगढ़ साहब के किले छड़ दिते, कि असी इन्ना भी नहीं कर सकते, साडे धन भाग है, तुसी साडी रियासत विच आए, इहनू भाग लाउण वास्ते आए हो। महाराज सच्चे पातशाह जी इह केवल लिखिया ही नहीं, इह करके दिखावांगे जिस तरह होया। औरंगजेब पासा वट गया, इधर ना आया। ਸਮਾਂ ਆਇਆ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਜਦੋਂ ਰੋਜ਼ ਬਾਣੀ ਸੁਣਦਾ ਹੈ, ਅੰਮ੍ਰਿਤ ਵੇਲੇ ਸਤਿਗੁਰੂ ਜੀ ਬਾਣੀ ਉਚਾਰਦੇ ਨੇ ਤੇ ਸ਼ਾਮਾਂ ਦੇ ਦੀਵਾਨ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਵੇਰੇ ਉਚਾਰੀ ਹੋਈ ਬਾਣੀ ਦੀ ਕਥਾ ਕਰਦੇ ਨੇ, ਕਿਹੋ ਜਿਹਾ ਰੰਗ ਹੋਵੇਗਾ ਸਾਧ ਸੰਗਤ, ਤੁਰਕੀ ਬਾਣੀ ਦੀ ਕਥਾ ਆਪ ਕਲਗੀਧਰ ਮਹਾਰਾਜ ਕਰਦੇ ਹੋਣ ਤੇ ਫਿਰ ਆਨੰਦ ਵੱਖਰਾ ਹੀ ਹੋਵੇਗਾ ਨਾ। ਤੇ ਫਿਰ ਸੁਣ ਹਰ ਕਥਾ ਉਤਾਰੀ ਮੈਲ, ਮਹਾਪਨੀਤ ਭਏ ਸੁਖ ਸੈਲ, ਕਿਉਂ ਨਾ ਇਹ ਵਰਤਾਰਾ ਵਰਦਾ ਹੋਵੇਗਾ। ਸਾਧ ਸੰਗਤ ਜੀ ਕਥਾ ਸੁਣਦਿਆਂ ਡੱਲੇ ਦੇ ਪ੍ਰੇਮ ਵਿੱਚ ਮਨ ਵਿੱਚ ਪ੍ਰੇਮ ਆਇਆ, ਹੱਥ ਜੋੜੇ ਇੱਕ ਦਿਨ ਸ਼ਾਮਾਂ ਨੂੰ ਸਤਿਗੁਰੂ ਦੇ ਚਰਨਾਂ 'ਚ ਹਾਜ਼ਰ ਹੋਇਆ। ਕਹਿੰਦਾ ਮਹਾਰਾਜ ਕਿਰਪਾ ਕਰੋ, ਇੱਥੇ ਤੇ ਨਿਭ ਜਾਣੀ ਆ ਤੇ ਪ੍ਰਲੋਕ ਵਿੱਚ ਵੀ ਮੇਰੀ ਮਦਦ ਕਰਿਓ, ਆਪਦੇ ਚਰਨਾਂ ਦੇ ਵਿੱਚ ਮੈਨੂੰ ਨਿਵਾਸ ਬਖਸ਼ਿਓ। ਮਹਾਰਾਜ ਯਾਦ ਰਹੇ ਡੱਲੇ ਦਾ ਆਪਣਾ ਕੋਈ ਪੁੱਤਰ ਨਹੀਂ ਸੀ ਉਸ ਵੇਲੇ। ਮਹਾਰਾਜ ਕਹਿੰਦੇ ਡੱਲਿਆ ਹੋਰ ਮੰਗ ਕੀ ਚਾਹੁੰਦਾ, ਕੋਈ ਸਾਡੇ ਵਰਗਾ ਸਿੱਖ ਹੁੰਦਾ ਕਹਿੰਦਾ ਮਹਾਰਾਜ ਸਭ ਤੋਂ ਪਹਿਲਾਂ ਪੁੱਤਰ ਦੀ ਦਾਤ ਦਿਓ, ਬਾਕੀ ਗੱਲਾਂ ਬਾਅਦ 'ਚ ਵੇਖ ਲਵਾਂਗੇ। ਕਹਿੰਦਾ ਮਹਾਰਾਜ ਇਹ ਮਨ ਦੀ ਇੱਛਾ ਹੈ, ਇਹਦੇ ਤੋਂ ਮੈਨੂੰ ਟਾਲੋ ਨਾ। ਕਹਿੰਦੇ ਡੱਲਿਆ ਤੈਨੂੰ ਪਤਾ ਅਸੀਂ ਇੱਕ ਨਿਯਮ ਬਣਾ ਦਿੱਤਾ, ਨਿਯਮ ਕਿ ਜਿਹੜਾ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਕੇ ਪੰਜ ਕਕਾਰਾਂ ਦਾ ਧਾਰਨੀ ਬਣੇਗਾ, ਪੰਜ ਬਾਣੀਆਂ ਦਾ ਨਿਤਨੇਮ ਹੀ ਬਣੇਗਾ, ਉਹਨੂੰ ਅਸੀਂ ਸੱਚਖੰਡ ਦੇ ਦਰਵਾਜ਼ੇ ਖੋਲਾਂਗੇ। ਤੇ ਮਹਾਰਾਜ ਜੀ ਅਸੀਂ ਤੇ ਪੁਰਾਤਨ ਸਿੱਖ ਹੈ, ਗੁਰੂ ਰਾਮਦਾਸ ਮਹਾਰਾਜ ਤੋਂ ਲੈ ਕੇ ਸਿੱਖਾਂ ਦੇ ਘਰਾਂ ਦੇ ਵਿੱਚ ਸਿੱਖੀ ਕਮਾਉਂਦੇ ਆ ਰਹੇ, ਸਾਨੂੰ ਕੀ ਲੋੜ ਅੰਮ੍ਰਿਤ ਛਕਣ ਦੀ। ਕਲਗੀਧਰ ਮਹਾਰਾਜ ਕਹਿੰਦੇ ਭਰੋਸਾ ਰੱਖ ਡੱਲਿਆ, ਅੰਮ੍ਰਿਤ ਤੇ ਭਰੋਸਾ ਰੱਖ, ਆ ਦੇਖ ਮੈਂ ਖੁਦ ਪਹਿਲਾਂ ਸਭ ਤੋਂ ਪਹਿਲਾਂ ਮੈਂ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਤੋਂ, ਫਿਰ ਪਰਿਵਾਰ ਨੇ ਛਕਿਆ, ਧੰਨ ਮਾਤਾ ਗੁਜਰ ਕੌਰ ਨੇ ਛਕਿਆ, ਸਭ ਨੂੰ ਅੰਮ੍ਰਿਤ ਛਕਾਇਆ। ਆਹ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਾਡੇ ਸੂਰਬੀਰ ਯੋਧੇ ਬਹਾਦਰ ਜਿਨ੍ਹਾਂ ਨੇ ਸਵਾ ਲੱਖ ਦੇ ਨਾਲ ਯੁੱਧ ਲੜਿਆ, ਸਭ ਅੰਮ੍ਰਿਤਧਾਰੀ ਹੋਏ ਨੀ, ਤੂੰ ਕਿਉਂ ਫਿਕਰ ਕਰਦਾ ਹੈ। ਕਹਿੰਦਾ ਮਹਾਰਾਜ ਇਸ ਤਰ੍ਹਾਂ ਹੀ ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਅੰਮ੍ਰਿਤ ਤੇ ਭਰੋਸਾ ਨਹੀਂ। ਕਹਿੰਦੇ ਕੋਈ ਨੀ ਭਾਈ, ਜਦੋਂ ਸਮਾਂ ਬਣੇਗਾ ਉਦੋਂ ਅੰਮ੍ਰਿਤ ਛਕ ਲਈ। ਕੁਝ ਦਿਨ ਹੋਰ ਬੀਤੇ, ਮਹੀਨਾ ਬੀਤ ਗਿਆ, ਚਿੰਤਾ ਵੱਧਦੀ ਗਈ ਤੇ ਇੱਕ ਦਿਨ ਮਨ ਵਿੱਚ ਇਹ ਧਾਰਨਾ ਧਾਰ ਬੈਠਾ, ਦੀਵਾਨ ਸਜਿਆ ਕਲਗੀਧਰ ਪਾਤਸ਼ਾਹ ਦੇ ਪਾਸ, ਇੱਕ ਬਹੁਤ ਵਧੀਆ ਰਾਈਫਲ ਲੈ ਕੇ ਆਇਆ ਇੱਕ ਸਿੰਘ, ਬੜੀਆਂ ਉਹਦੀਆਂ ਸਿਫਤਾਂ ਕੀਤੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡੀਆਂ ਤੋਂ ਵੱਡੀਆਂ ਢਾਲਾਂ ਨੂੰ ਪਾੜ ਕੇ ਇਹ ਜਿਹੜੀ ਰਾਈਫਲ ਹੈ ਇਹ ਨਿਸ਼ਾਨੇ ਤੇ ਜਾ ਬੈਠਦੀ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਡੱਲਿਆ ਲਿਆ ਕੋਈ ਆਪਣਾ ਜਵਾਨ, ਲਿਆ ਕੋਈ ਆਪਣਾ ਬਹੁਤ ਵੱਡਾ ਯੋਧਾ ਸਾਡੇ ਸਾਹਮਣੇ ਖੜਾ ਕਰ, ਆਹ ਰਾਈਫਲ ਪਰਖੇ ਕੇ ਵੇਖੀਏ, ਉਹਨੂੰ ਕਹੋ ਤੂੰ ਆਪਣੇ ਯੁੱਧ ਦੇ ਸ਼ਾਸਤਰ ਲੈ ਕੇ ਢਾਲਾਂ ਲੈ ਕੇ ਅੱਗੇ ਖੜਾ ਹੋ। ਭਾਈ ਡੱਲੇ ਨੇ ਪੁੱਛਿਆ ਤੇ ਉਹਨੂੰ ਸਲਾਹਾਂ ਦੇਣ ਲੱਗ ਪਏ, ਕਹਿੰਦੇ ਚੌਧਰੀ ਸਾਹਿਬ ਬੰਦਿਆਂ ਤੇ ਵੀ ਰਫਲ ਪਰਖੀ ਦੀ ਹੁੰਦੀ ਆ, ਥੋੜੇ ਬੱਕਰੇ ਛੱਤਰੇ ਨੇ ਕਿਸੇ ਤੇ ਰਫਲ ਪਰਖ ਲਓ। ਉਹ ਕਹਿੰਦਾ ਵੀ ਨਹੀਂ, ਗੁਰੂ ਸਾਹਿਬ ਨੇ ਕਿਹਾ ਕੋਈ ਇੱਕ ਜਵਾਨ ਲੈ ਕੇ ਆਓ। ਕਹਿੰਦੇ ਨਹੀਂ, ਗੁਰੂ ਸਾਹਿਬ ਨੂੰ ਬੇਨਤੀ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਾਂਗੇ, ਸ਼ਿਕਾਰ ਖੇਡਦਿਆਂ ਕਿਸੇ ਜਾਨਵਰ ਦੇ ਉੱਪਰ ਰਫਲ ਪਰਖ ਲਿਓ। ਤੇ ਡੱਲੇ ਨੇ ਨੀਵੀਂ ਪਾਈ, ਅੱਖਾਂ ਨੀਵੀਆਂ ਕੀਤੀਆਂ, ਦੀਵਾਨ ਵਿੱਚ ਚਲਿਆ ਗਿਆ, ਬੈਠ ਗਿਆ। ਹਾਂ ਭਾਈ ਡੱਲਿਆ, ਆਇਆ ਕੋਈ ਜਵਾਨ, ਕੋਈ ਤੇਰਾ ਸੂਰਬੀਰ ਬਹਾਦਰ ਜਿਨ੍ਹਾਂ ਬਾਰੇ ਤੂੰ ਬੜਾ ਦਾਅਵਾ ਕਰਦਾ ਕਿ ਚਮਕੌਰ ਦੀ ਗੜੀ ਵਿੱਚ ਜੇ ਮੇਰੇ ਸੂਰਬੀਰ ਯੋਧੇ ਹੁੰਦੇ ਤੇ ਮਹਾਰਾਜ ਸਾਹਿਬ ਜਾਂਦੇ ਨਹੀਂ ਸੀ ਸ਼ਹੀਦ ਹੋਣੇ, ਉਹਨਾਂ ਚੋਂ ਲਿਆ ਕੋਈ। ਕਹਿੰਦੇ ਮਹਾਰਾਜ ਸਾਰੇ ਇਹ ਸਲਾਹ ਦਿੰਦੇ ਆ ਵੀ ਆਪਾਂ ਰਾਈਫਲ ਕਿਸੇ ਬੰਦੇ ਤੇ ਨਾ ਪਰਖੀਏ। ਕਹਿੰਦੇ ਅੱਛਾ ਭਾਈ। ਕਹਿੰਦੇ ਜਾ ਸਾਹਮਣੇ ਘੋੜਿਆਂ ਦੇ ਤਬੇਲੇ ਵਿੱਚ ਜਾ, ਉੱਥੇ ਗੁਰੂ ਕੇ ਸਿੱਖ ਸੇਵਾ ਕਰਦੇ ਹੋਣਗੇ ਤੇ ਤੂੰ ਉਸ ਤਰ੍ਹਾਂ ਹੀ ਆਵਾਜ਼ ਮਾਰਦੀ ਵੀ ਗੁਰੂ ਕੇ ਸਿੰਘੋ ਕਲਗੀਧਰ ਪਾਤਸ਼ਾਹ ਜੀ ਨੇ ਰਾਈਫਲ ਪਰਖਣੀ ਆ। ਤੇ ਉੱਥੇ ਘੋੜਿਆਂ ਦੀ ਸੇਵਾ ਕਰਨ ਵਾਲੇ ਦੋ ਮਜ਼੍ਹਬੀ ਸਿੰਘ ਬੜੀ ਸੇਵਾ ਮਜ਼੍ਹਬੀ ਸਿੱਖਾਂ ਦੀ ਸਾਧ ਸੰਗਤ। ਵੀਰ ਸਿੰਘ ਤੇ ਧੀਰ ਸਿੰਘ, ਵੀਰ ਸਿੰਘ ਪਿਤਾ ਸੀ, ਧੀਰ ਸਿੰਘ ਪੁੱਤਰ ਸੀ। ਖਰਖਰਾ ਕਰ ਰਿਹਾ ਘੋੜਿਆਂ ਨੂੰ ਤੇ ਵੀਰ ਸਿੰਘ ਦਮਾਲਾ ਸਜਾ ਰਿਹਾ। ਉੱਚੀ ਦੇ ਨੇ ਆਵਾਜ਼ ਮਾਰੀ, ਉਹ ਗੁਰੂ ਕੇ ਸਿੱਖੋ, ਕਲਗੀਧਰ ਪਾਤਸ਼ਾਹ ਜੀ ਨੇ ਰਾਈਫਲ ਪਰਖਣੀ, ਰਾਈਫਲ ਦੇ ਨਾਲ ਬੰਦਾ ਮਾਰ ਕੇ ਵੇਖਣਾ, ਤੇ ਜਾਓ ਸੱਦ ਰਹੇ ਨੇ, ਕਹਿੰਦੇ ਜਿਹੜਾ ਪਹਿਲਾਂ ਆਵੇਗਾ ਨਾ ਉਹ ਤੇ ਰਾਈਫਲ ਪਰਖਾਂਗੇ। ਉੱਥੇ ਹੀ ਸਿਰ ਦਿੱਤਾ ਖਰਖਰਾ ਤੇ ਹੱਥ ਵਿੱਚ ਦਮਾਲਾ ਫੜਿਆ ਭਾਈ ਵੀਰ ਸਿੰਘ ਨੇ, ਉਵੇਂ ਹੀ ਭੱਜ ਲਿਆ। ਦੌੜਦੇ ਗਏ, ਖਲੋ ਗਏ ਜਾ ਕੇ ਸਾਹਮਣੇ। ਪੁੱਤਰ ਕਹਿੰਦਾ ਮੈਂ ਪਹਿਲਾਂ ਆਇਆ, ਸਤਿਗੁਰੂ ਜੀ ਵਾਰੀ ਮੇਰੀ ਆ, ਮੇਰੇ ਤੇ ਰਾਈਫਲ ਪਰਖਿਓ। ਪਿਤਾ ਕਹਿੰਦਾ ਨਹੀਂ ਜੀ, ਮੈਂ ਪਹਿਲਾਂ ਆ ਗਿਆ, ਤਾਂ ਦੋ ਕਦਮ ਪਿੱਛੇ ਰਹਿ ਗਿਆ ਸੀ। ਤੇ ਡੱਲਾ ਤੇ ਚੌਧਰੀ ਉਹਦੇ ਸਾਰੇ ਸੂਰਬੀਰ ਬਹਾਦਰ, ਯੁੱਧ ਦੇ ਬੜੇ ਬਹਾਦਰ ਸਨ, ਪਰ ਅੰਮ੍ਰਿਤ ਦੀ ਘਾੜ ਸੀ ਨਾ ਹਲੇ, ਵੇਖਦੇ ਨੇ ਕਿਹਾ ਕੀ ਹੋ ਰਿਹਾ। ਤੇ ਪੁੱਤਰ ਕੱਦ ਦੇ ਵਿੱਚ ਥੋੜਾ ਜਿਹਾ ਛੋਟਾ। ਮਹਾਰਾਜ ਕਹਿੰਦੇ ਦੋਵੇਂ ਹੀ ਖੜੇ ਹੋ ਜਾਓ, ਦੋਵੇਂ ਹੀ ਦੋਨਾਂ ਤੇ ਰਫਲ ਪਰਖ ਲੈਂਦੇ ਹਾਂ। ਤੇ ਜਦੋਂ ਰਫਲ ਪਰਖੀ ਨਾ, ਸਤਿਗੁਰੂ ਪਾਤਸ਼ਾਹ ਜੀ ਨੇ ਭਰੇ ਰੌਂਦ ਸਿਸ਼ਤ ਲਈ, ਤੇ ਬੰਦੂਕ ਦੀ ਨਾਲ ਹੀ ਜੇ ਠਾਂ ਨੂੰ ਕਰਦੇ ਆ ਤੇ ਉਹ ਨੀਵੇਂ ਹੋ ਜਾਂਦੇ ਆ, ਕਿਉਂਕਿ ਉਹ ਵੀ ਯੁੱਧ ਦੇ ਖਿਡਾਰੀ ਨੇ। ਤੇ ਜਦੋਂ ਰਾਈਫਲ ਥੋੜ੍ਹੀ ਉੱਚੀ ਕਰਦੇ, ਅੱਡੀਆਂ ਚੁੱਕ ਲੈਂਦੇ ਨੇ, ਤੇ ਅੱਖਾਂ ਬੰਦ ਕੀਤੀਆਂ ਨੇ, ਸਤਿਗੁਰੂ ਦਾ ਧਿਆਨ ਧਰਿਆ ਕਿ ਮਹਾਰਾਜ ਨੇ ਹੁਣ ਮੁਕਤੀ ਦੇ ਦੇਣੀ ਆ। ਸਾਧ ਸੰਗਤ ਜੀ, ਸਤਿਗੁਰੂ ਨੇ ਸਿਰਾਂ ਦੇ ਉੱਪਰ ਦੀ ਫੈਰ ਲੰਘਾ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਉੱਠ ਕੇ ਦੋਵਾਂ ਹੀ ਦਲਾਰਿਆਂ ਨੂੰ ਗਲਵੱਕੜੀ ਵਿੱਚ ਲਿਆ। ਕਹਿੰਦੇ ਇਹਨਾਂ ਰੰਗਰੇਟਿਆਂ ਦੀ ਵੱਡੀ ਕੁਰਬਾਨੀ ਆ, ਸਤਿਗੁਰੂ ਜੀ ਤੁਸੀਂ ਰਾਈਫਲ ਦਾ ਨਿਸ਼ਾਨਾ ਤੇ ਲਾਇਆ ਹੀ ਨਹੀਂ। ਮਹਾਰਾਜ ਕਹਿੰਦੇ ਲਾ ਦਿੱਤਾ ਭਾਈ, ਇਹਨਾਂ ਵੱਲੋਂ ਦੱਸੋ ਕੋਈ ਬਾਕੀ ਰਹਿ ਗਈ ਤਾਂ ਰਾਈਫਲਾਂ ਪਰਖ ਲਵਾਂਗੇ, ਇਹ ਤਾਂ ਯੋਧਿਆਂ ਦੀ ਪਰਖ ਹੋਣੀ ਸੀ। ਤੇ ਡੱਲਾ ਹੁਣ ਮਨ ਵਿੱਚ ਸੋਚਦਾ ਜੇ ਗੱਲ ਇੰਨੀ ਸੀ ਤੇ ਮੈਂ ਆਪ ਹੀ ਖੜਾ ਹੋ ਜਾਂਦਾ, ਮੇਰੇ ਕੋਈ ਜਵਾਨ ਹੀ ਮੰਨ ਜਾਂਦੇ। ਫਿਰ ਹੱਥ ਜੋੜ ਕੇ, ਸਤਿਗੁਰੂ ਤੇ ਸ਼ਰਧਾ ਤੇ ਹੈਗੀ ਨਾ, ਕਹਿੰਦਾ ਮਹਾਰਾਜ ਇਸ ਕੌਤਕ ਦਾ ਸਾਨੂੰ ਪਤਾ ਨਹੀਂ ਸੀ, ਪਰ ਆਪ ਜੀ ਇਹ ਕਿਰਪਾ ਕਰੋ ਕਿ ਮੈਂ ਤੇ ਵੀਰ ਸਿੰਘ ਧੀਰ ਸਿੰਘ ਦਾ ਨਾਮ ਨਹੀਂ ਲਿਆ ਸੀ, ਇਹ ਦੌੜੇ ਹੀ ਆਏ ਜਿਵੇਂ ਇੱਥੋਂ ਪ੍ਰਸ਼ਾਦ ਮਿਲਣਾ ਹੁੰਦਾ, ਇਹ ਕੀ ਖੇਡ ਹੈ। ਮਹਾਰਾਜ ਕਹਿੰਦੇ ਡਲਸਿਆਂ ਇਹਨਾਂ ਨੇ ਛਕਿਆ ਖੰਡੇ ਦਾ ਅੰਮ੍ਰਿਤ, ਅੰਮ੍ਰਿਤ ਦਾ ਅਰਥ ਹੀ ਹੈ ਮ੍ਰਿਤੂ ਤੋਂ ਰਹਿਤ, ਇਹਨਾਂ ਨੂੰ ਡਰ ਨਹੀਂ, ਮੌਤ ਦਾ ਕੀ ਡਰ ਹੈ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ। ਤੇ ਤੂੰ ਹਲੇ ਤੇ ਤੂੰ ਤੇ ਤੇਰੀਆਂ ਫੌਜਾਂ ਨੇ ਹਲੇ ਅੰਮ੍ਰਿਤ ਨਹੀਂ ਛਕਿਆ, ਫਰਕ ਇੰਨਾ ਹੀ ਆ। ਡੱਲੇ ਨੂੰ ਸਮਝ ਪੈ ਗਈ, ਜਦੋਂ ਸਮਝ ਪੈ ਗਈ ਕਹਿੰਦਾ ਮਹਾਰਾਜ ਹੁਣ ਅੰਮ੍ਰਿਤ ਛਕਾਓ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਕਵੀ ਸੰਤੋਖ ਸਿੰਘ ਲਿਖਦੇ ਨੇ ਕਿ 1 ਲੱਖ ਤੋਂ ਵੱਧ ਸਿੱਖਾਂ ਨੇ ਉਦੋਂ ਅੰਮ੍ਰਿਤ ਛਕਿਆ, ਜਿਹੜਾ ਉਸ ਵਿਸਾਖੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਅੰਮ੍ਰਿਤ ਛਕਾਇਆ ਨਾ। ਇੱਕ ਤੇ ਅਰਥ ਸੁਣਨ ਵਾਸਤੇ ਗੁਰਬਾਣੀ ਮਹਾਰਾਜ ਰੋਜ਼ ਪੜ੍ਹਦੇ ਸੀ, ਦੂਰ ਦੁਰਾਡਿਆਂ ਤੋਂ ਰਾਜੇ ਰਜਵਾੜੇ ਆਉਂਦੇ ਸਨ, ਗੁਰੂ ਕੇ ਸਿੱਖ ਬੜੇ ਆਉਂਦੇ ਸੀ, ਦੂਰ ਤੱਕ ਇਹ ਪ੍ਰਚਾਰ ਹੋ ਚੁੱਕਾ ਸੀ ਕਿ ਇਸ ਵਿਸਾਖੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਮਾਲਵੇ ਦੇ ਵਿੱਚ ਅੰਮ੍ਰਿਤ ਛਕਾਉਣਾ। 1 ਲੱਖ ਤੋਂ ਵੱਧ ਉਦੋਂ ਭਾਈ ਡੱਲੇ ਨੇ ਅੰਮ੍ਰਿਤ ਛਕਿਆ। ਤੇ ਫਿਰ ਇੱਕ ਦਿਨ ਹਾਜ਼ਰ ਹੋਇਆ, ਮਹਾਰਾਜ ਜੀ ਹੁਣ ਕਿਰਪਾ ਕਰੋਗੇ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਡੱਲਿਆ ਹੁਣ ਨਾ ਫਿਕਰ ਕਰੀ, ਹੁਣ ਤਾਂ ਤੂੰ 5 ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਸਾਰਾ ਪਰਿਵਾਰ ਹੀ ਬੇੜੇ 'ਚ ਚੜ੍ਹਾ ਲਿਆ, ਹੁਣ ਤੈਨੂੰ ਕਾਹਦਾ ਫਿਕਰ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਜਿਨ੍ਹਾਂ ਨੂੰ ਪ੍ਰਤੀਤ ਆ ਗਈ ਨਾ, ਭਰੋਸਾ ਆ ਗਿਆ, ਉਹਨਾਂ ਤੇ ਕਿਰਪਾ ਹੁੰਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਨਹੀਂ ਤੇ 100 ਵਾਰੀ ਆਈ ਜਾਓ, ਗੇੜੇ ਲਾਈ ਜਾਓ, ਉਨੀ ਦੇਰ ਤੱਕ ਗੱਲ ਨਹੀਂ ਜੇ ਬਣਦੀ ਜਿੰਨੀ ਦੇਰ ਤੱਕ ਸਤਿਗੁਰੂ ਤੇ ਪੂਰਾ ਵਿਸ਼ਵਾਸ ਭਰੋਸਾ ਨਹੀਂ ਬਣਦਾ।
ਨਾਨਕ ਗੁਰਮੁਖ ਸਹਿਜ ਮਿਲੈ।
ਭਾਈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਗੁਰੂ ਨੂੰ ਮੁੱਖ ਮੰਨਿਆ, ਉਹ ਸਹਿਜ ਗਿਆਨ ਵਿੱਚ ਆਪਣੇ ਆਪ ਨੂੰ ਭੇਦ ਕਰ ਲੈਂਦੇ ਹਨ।
ਸੱਚੇ ਸਿਉਂ ਲਿਵ ਲਾ,
ਉਹ ਸੱਚੇ ਨਾਮ ਦੇ ਵਿੱਚ ਲਿਵ ਲਾ ਕੇ ਰਹਿੰਦੇ ਹਨ।
ਮਹਲਾ ਤੀਜਾ, ਇਹ ਮਨ ਐਸਾ ਸਤਿਗੁਰ ਖੋਜ ਲਹੋ।
ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਐਸੇ ਸਤਿਗੁਰੂ ਦੀ ਹੁਣ ਤੂੰ ਇਹ ਮਨ ਐਸਾ ਸਤਿਗੁਰ ਖੋਜ ਲਹੋ। ਕਹਿੰਦੇ ਐਸੇ ਸਤਿਗੁਰ ਝੂਠਿਆਂ ਦੇ ਮਗਰ ਨਾ ਲੱਗਾ ਫਿਰੀ। ਦੇਖੋ ਕਿੰਨੇ ਵਾਰੀ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਹੇ ਗੁਰਸਿੱਖਾ ਅਜਿਹੇ ਸਤਿਗੁਰੂ ਦੀ ਖੋਜ ਕਰ, ਭਾਲ ਕਰ।
ਜਿਤ ਸੇਵਿਆ ਜਨਮ ਮਰਨ ਦੁੱਖ ਜਾਏ।
ਜਿਹਦੀ ਸੇਵਾ ਕੀਤਿਆਂ ਤੋਂ ਜਨਮ ਮਰਨ ਦਾ ਦੁੱਖ ਹੀ ਖਤਮ ਹੋ ਜਾਵੇ। ਹੈ ਕੋਈ ਸੰਸਾਰ 'ਚ ਐਸਾ ਗੁਰੂ ਭਾਈ? ਕੋਈ ਹੈ ਤੇ ਦੱਸ ਦਿਓ। ਕੋਈ ਹੈ ਹੀ ਨਹੀਂ ਜਿਹੜਾ ਜਨਮ ਮਰਨ ਦਾ ਦੁੱਖ ਮੇਟ ਦੇਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਗੁਰੂ ਕੋਈ ਪਿਆਰੇ ਹੈ ਨਾ, ਤੇ ਉਹਨਾਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਬਾਣੀ ਫਰਮਾ ਦਿੱਤੀ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਹਰਸੋ ਲੈਣ ਮਿਲਾਏ। ਐਸੇ ਗੁਰੂ ਕੇ ਪਿਆਰੇ ਹੋ ਜਾਂਦੇ ਨੇ। ਇਸ ਵਾਸਤੇ ਮਹਾਰਾਜ ਕਹਿੰਦੇ ਐਸੇ ਗੁਰੂ ਨੂੰ, ਐਸਾ ਗੁਰੂ ਕੇਵਲ ਧੰਨ ਗੁਰੂ ਨਾਨਕ ਸਾਹਿਬ ਹੈ। ਐਵੇਂ ਨਹੀਂ ਕਿਹਾ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ। ਕਿਉਂ ਆ ਸਭ ਤੋਂ ਵੱਡਾ? ਇਸੇ ਕਰਕੇ ਹੀ ਸਭ ਤੋਂ ਵੱਡਾ ਭਾਈ। ਦਸ ਜਾਮੇ ਧਾਰ ਕੇ ਦਸਾਂ ਸਰੂਪਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸਿਧਾਂਤ ਪੈਦਾ ਕਰ ਦਿੱਤਾ, ਜਿਨ੍ਹਾਂ ਨੇ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਧਾਰਨ ਕਰ ਲਿਆ। ਤੇ ਪੰਜਾਂ ਪਿਆਰਿਆਂ ਤੋਂ ਮਿਲਿਆ ਕੀ ਭਾਈ? ਪੰਜਾਂ ਪਿਆਰਿਆਂ ਤੋਂ ਮਿਲਿਆ ਨਾਮ, ਜਿਹੜਾ ਅਸੀਂ ਕਹਿੰਦੇ ਵਾਹਿਗੁਰੂ ਨਾਮ ਜਹਾਜ਼ ਹੈ, ਉਹ ਨਾਮ ਮਿਲਿਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਜੀ ਫਰਮਾਉਂਦੇ ਐਵੇਂ ਕੱਚੀਆਂ ਪਿੱਲਿਆਂ ਦੇ ਮਗਰ ਨਾਲ ਤੁਰਿਆ ਫਿਰੀ। ਥੋੜ੍ਹੀ ਜਿਹੀ ਸ਼ਕਤੀ ਵੇਖ ਲਈ ਉੱਧਰ ਨੂੰ ਤੁਰ ਪਿਆ, ਥੋੜ੍ਹਾ ਜਿਹਾ ਉਹਦਾ ਭਰਮ ਭਾਵ ਵੇਖ ਲਿਆ ਉੱਧਰ ਨੂੰ ਤੁਰ ਪਿਆ ਨਾ ਭਾਈ। ਕਹਿੰਦੇ ਐਸਾ ਸਤਿਗੁਰ ਲੋੜ ਲਹੋ ਜਿਹੜਾ ਜਨਮ ਮਰਨ ਦੇ ਵਿੱਚੋਂ ਆਪਾਂ ਨੂੰ ਕੱਢ ਲਵੇ।
ਸਹਸਾ ਮੂਲ ਨਾ ਹੋਵਈ,
ਕਹਿੰਦੇ ਉੱਕਾ ਹੀ ਨਾ ਸੰਸਾ ਰਹਿ ਜਾਵੇ। ਕਿਉਂਕਿ ਕੌਣ ਆ ਸੰਸਾ ਮਿਟਣ ਵਾਲਾ? ਸੰਸਾ ਨਾਮ ਚਿੰਤਾ, ਕੋਈ ਮਿਟ ਸਕਦਾ? ਵੱਡੇ ਤੋਂ ਵੱਡਾ ਡਾਕਟਰ ਹਕੀਮ ਨਹੀਂ ਚਿੰਤਾ ਮੇਟ ਸਕਦਾ। ਪਰ ਧੰਨ ਆ ਗੁਰੂ ਨਾਨਕ ਸਾਹਿਬ, ਤੁਰ ਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਈ, ਜਿਹਨੇ ਸਾਰੀ ਚਿੰਤਾ ਹੀ ਮੇਟ ਦੇਣੀ ਆ। ਇਸ ਵਾਸਤੇ ਕਹਿੰਦੇ ਮੂਲੋਂ ਹੀ ਉੱਕਾ ਹੀ ਮੁੜ ਤੋਂ ਹੀ ਸੰਸਾ ਜੀ ਨੇ ਦੂਰ ਕਰ ਦੇਣਾ ਹੈ।
ਮੈਂ ਸ਼ਬਦ ਜਲਾਏ,
ਜਿਹੜਾ ਭਾਈ ਕਹਿੰਦੇ ਮਨ ਦੇ ਵਿੱਚ ਹਉਮੈ ਦਾ ਬਹੁਤ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ। ਸਤਿਗੁਰੂ ਜੀ ਕਹਿੰਦੇ ਦਾਰੂ ਪੀ ਇਸ ਮਾਏ, ਇਹਦੇ ਵਿੱਚ ਨਾਮ ਦੀ ਦਾਰੂ ਰੱਖੀ ਹੈ। ਕਹਿੰਦੇ ਭਾਈ ਇਹ ਸ਼ਬਦ ਦੇ ਪ੍ਰਕਾਸ਼ ਦੇ ਨਾਲ ਜਿਹੜਾ ਹਉਮੈ ਦਾ ਰੋਗ ਹੈ ਉਹਨੂੰ ਵੀ ਜਾਲ ਦੇ।
ਕੂੜੈ ਕੀ ਪਾਲ ਵਿੱਚੋਂ ਨਿਕਲੈ,
ਫਿਰ ਕਹਿੰਦੇ ਭਾਈ ਇਹ ਜਿਹੜੀ ਇੱਕ ਕੰਧ ਬਣੀ ਹੋਈ ਹੈ ਨਾ, ਕੂੜ ਦੀ ਕੰਧ ਬਣੀ ਹੋਈ ਹੈ, ਪਾਲ ਵੱਟ ਬਣੀ ਹੋਈ ਹੈ, ਇਹ ਵਿੱਚੋਂ ਢਹਿ ਜਾਵੇਗੀ।
ਸੱਚ ਵਸੈ ਮਨ ਆਏ,
ਕਿਉਂਕਿ ਹੋ ਮੈਂ ਵਿੱਚੋਂ ਖੋਵੈ ਦੂਜਾ ਮਿੱਟਾ ਇੱਕੋ ਹੋਵੈ। ਇਹ ਹਉਮੈ ਦੀ ਪੰਡ ਜਿਹੜੀ ਪਾਲ ਹੈ ਇਹ ਵਿੱਚੋਂ ਖਤਮ ਹੋ ਜਾਵੇਗੀ। ਸਤਿਗੁਰੂ ਜੀ ਐਸੀ ਕਿਰਪਾ ਕਰ ਦੇਣਗੇ, ਸੱਚ ਵਸੈ ਮਨ ਆਏ, ਫਿਰ ਸੱਚਾ ਨਾਮ ਪਰਮਾਤਮਾ ਦਾ ਹਿਰਦੇ ਵਿੱਚ ਵਸ ਜਾਵੇਗਾ।
ਅੰਤਰ ਸ਼ਾਂਤ ਮਨ ਸੁਖ ਹੋਏ,
ਜਦੋਂ ਭਾਈ ਸੱਚੇ ਨਾਮ ਨੂੰ, ਸੱਚੇ ਗੁਰੂ ਨੂੰ, ਸੱਚੇ ਸ਼ਬਦ ਨੂੰ ਉਹਦੀ ਆਰਾਧਨਾ ਕੀਤੀ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਫਿਰ ਸੱਚਾ ਨਾਮ ਹਿਰਦੇ ਵਿੱਚ ਵਸ ਜਾਵੇਗਾ। ਉਸ ਨਾਮ ਦਾ ਐਸਾ ਪ੍ਰਕਾਸ਼ ਮਹਾਰਾਜ ਸੱਚੇ ਪਾਤਸ਼ਾਹ ਕਰ ਦੇਣਗੇ, ਸਹਿਸਾ ਮੂਲ ਨਾ ਹੋਵੇ ਹਉਮੈ ਵਿੱਚੋਂ ਜਾਏ। ਕਹਿੰਦੇ ਭਾਈ ਕੂੜੇ ਕੀ ਪਾਲ ਵਿੱਚੋਂ ਨਿਕਲੈ, ਸੱਚ ਵਸੈ ਮਣ ਆਏ, ਫਿਰ ਸੱਚਾ ਨਾਮ ਹਿਰਦੇ ਵਿੱਚ ਵਸ ਜਾਵੇਗਾ।
ਅੰਤਰ ਸ਼ਾਂਤ ਮਨ ਸੁਖ ਹੋਏ,
ਕਹਿੰਦੇ ਅੰਦਰ ਸ਼ੀਤਲ ਹੋ ਜਾਵੇਗਾ, ਠੰਡਾ ਹੋ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰ ਕੋਈ ਚੀਜ਼ ਠੰਡੀ ਹੈ? ਕਹਿੰਦੇ ਚੰਦਨ ਚਾਂਦਨਾ ਸੁਰ ਸਰਦ ਰੁੱਤ, ਮੂਲ ਨਾ ਮਿੱਟੀ ਘਾਮ, शीतल थीवै नानका जपंदड़ो हर नाम। जे नाम जपांगे फिर अंदर ठंडा हो जाएगा ते मन विच सदीवी सुख पैदा हो जाएंगे।
सच संजम कार कमाए,
फिर भाई सच दे नाल संजम दे नाल, ये इंद्रियां दा संजम ज्ञान इंद्रियां ते कर्म इंद्रियां नू संजम दे विच ले आवेगा, उदे नाल ही सच्ची कार कमाई करेगा।
नानक पूरे कर्म सत गुर मिले,
हजूर फरमाउंदे हन कि भाई पूरे भागां दे नाल ये सतगुरु सच्चे पातशाह दी प्राप्ति हुंदी, उहदे विच भेदता हुंदी है। नानक पूरे कर्म सतगुर मिला। हुण भाई सतगुरु मिले किवें? जिहड़ा उठदा कहिंदा उह तुहानूं मैं सतगुरु मिला दिंदा, कोई दोनों हत्थां दी व्यथ जी पा लैंदा वी इहदे विच सतगुरु हैगा, नहीं भाई ਇਹ ਤੇ ਪੰਜ ਪਿਆਰੇ ਹੀ ਮਿਲਾ ਸਕਦੇ ਆ, ਹੋਰ ਕਿਸੇ ਕੋਲੇ ਕੋਈ ਸ਼ਕਤੀ ਨਹੀਂ ਹੈ, ਹੋਰ ਕਿਸੇ ਕੋਲੇ ਇਹ ਅਧਿਕਾਰ ਹੀ ਨਹੀਂ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਪੂਰੇ ਕਰਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਹੋਣ, ਕਮਾਈ ਹੋਵੇ, ਮਨ ਦੇ ਵਿੱਚ ਭਾਵਨਾ ਹੋਵੇ, ਤੇ ਫਿਰ ਪੂਰੇ ਗੁਰਾਂ ਦੇ ਨਾਲ ਮਿਲਾਪ ਹੁੰਦਾ ਹੈ।
ਹਰ ਜੀਓ ਕਿਰਪਾ ਕਰੇ ਰਜਾਏ,
ਕਿਉਂਕਿ ਉਹ ਸਤਿਗੁਰੂ ਪਾਤਸ਼ਾਹ ਆਪ ਅਕਾਲ ਪੁਰਖ ਵਾਹਿਗੁਰੂ, ਜਿਹੜਾ ਗੁਰਸਿੱਖ ਉਹਦੀ ਰਜਾ ਵਿੱਚ ਆ ਜਾਂਦਾ, ਹੁਕਮ ਭਾਣੇ ਵਿੱਚ ਆ ਜਾਂਦਾ ਹੈ, ਉਹਦੇ ਉੱਪਰ ਕਿਰਪਾ ਕਰ ਦਿੰਦਾ ਹੈ।
ਪੌੜੀ ਜਿਸ ਕੈ ਘਰ ਦੀਵਾਨ ਹਰ ਹੋਵੇ,
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਰਾਂਸ ਦੱਸਦੇ ਹਨ। ਦੀਵਾਨ ਹੁੰਦਾ ਹੈ ਕਚਹਿਰੀ, ਜਿਹਦੇ 'ਚ ਹੁਕਮਰਾਨ ਬੈਠਦਾ, ਜੱਜ ਬੈਠਦਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਦੋਂ ਕਚਹਿਰੀ ਲੱਗਦੀ ਹੈ ਨਾ ਤੇ ਉੱਥੇ ਹੁਕਮ ਸੁਣਾਏ ਜਾਂਦੇ ਆ, ਝੂਠਿਆਂ ਨੂੰ ਫਿਰ ਸਜਾਵਾਂ ਮਿਲਦੀਆਂ। ਇੱਥੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਜਿਸ ਦੇ ਜਿਸ ਕਹਿ ਘਰ ਦੀ ਬਾਣ ਹਰ ਹੋਵੇ। ਹਜ਼ੂਰ ਫਰਮਾਉਂਦੇ ਕਿ ਭਾਈ ਜਿਹੜਾ ਸਾਰੀ ਦੁਨੀਆ ਦਾ ਹੁਕਮਰਾਨ ਹੈ, ਇਹ ਇੱਕ ਦੁਨੀਆ ਕਚਹਿਰੀ ਆ, ਇੱਥੇ ਕੀਤੇ ਹੋਏ ਚੰਗੇ ਮਾੜੇ ਕਰਮਾਂ ਨੂੰ ਵੇਖਣ ਵਾਲਾ ਕੋਈ ਹਾਕਮ ਵੀ ਹੈਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹਦੇ ਘਰ ਹਿਰਦੇ ਵਿੱਚ ਜਿਹੜਾ ਸੱਚਾ ਹਾਕਮ ਅਕਾਲ ਪੁਰਖ ਵਾਹਿਗੁਰੂ ਉਹਦੇ ਘਰ ਵਿੱਚ ਵਸ ਗਿਆ,
ਇਸ ਕੀ ਮੁੱਠੀ ਵਿੱਚ ਜਗਤ ਸਭ ਆਇਆ,
ਕਹਿੰਦੇ ਫਿਰ ਉਹਦੀ ਮੁੱਠੀ ਉਹਦੀ ਆਗਿਆ ਵਿੱਚ ਸਾਰਾ ਜਗਤ ਆ ਜਾਂਦਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜਿਹੜਾ ਹਾਕਮ ਹੈ, ਜੇ ਉਹ ਆਪ ਆ ਕੇ ਹਿਰਦੇ ਵਿੱਚ ਵਸ ਗਿਆ ਤੇ ਭਾਈ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸੰਤ ਭਗਤ ਹੈ ਨਾ, ਉਹ ਐਸੇ ਸੰਤ ਬਣ ਜਾਂਦੇ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਤੇ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਨਾ ਕਿ ਭਾਈ ਜਿਵੇਂ ਵੀ ਉਹ ਬੋਲਦੇ ਆ ਨਾ ਉਵੇਂ ਹੀ ਸਤਿਗੁਰੂ ਮੰਨ ਲੈਂਦਾ, ਉਵੇਂ ਉਹਨਾਂ ਦੀ ਰਜਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕੌਤਕ ਵਰਤਾ ਦਿੰਦੇ ਹਨ। ਇਸ ਕਰਕੇ ਜਿਹਦੇ ਹਿਰਦੇ ਵਿੱਚ ਉਹ ਹਾਕਮ ਆਪ ਅਕਾਲ ਪੁਰਖ ਵਾਹਿਗੁਰੂ ਬੈਠ ਗਿਆ, ਉਹਦੀ ਆਗਿਆ ਵਿੱਚ ਸਾਰਾ ਸੰਸਾਰ ਹੀ ਚੱਲ ਪੈਂਦਾ ਹੈ।
ਤਿਸ ਕੋ ਤਲ ਕੀ ਕਿਸੈ ਦੀ ਨਾਹੀ,
ਹਜ਼ੂਰ ਫਰਮਾਉਂਦੇ ਹਨ ਕਿ ਉਹਨੂੰ ਹੋਰ ਕਿਸੇ ਦੀ ਤਕਲੀਫ ਨਹੀਂ ਆ ਕਿ ਆਹ ਮੇਰਾ ਦੁਸ਼ਮਣ ਹੈ, ਆਹ ਮੇਰਾ ਪਿਆਰਾ ਹੈ, ਆਹ ਮੈਨੂੰ ਦੁਪਿਆਰਾ ਹੈ, ਅਥਵਾ ਤਲਕੀ ਨਾਮ ਹੈ ਤਲਕਾਤ ਦਾ, ਹੋਰ ਕਿਸੇ ਨਾਲ ਤਲਕਾਤ ਹੀ ਨਹੀਂ, ਸੰਬੰਧ ਹੀ ਨਹੀਂ, ਨਾ ਕਿਸੇ ਵਿਸ਼ੇ ਨਾਲ, ਨਾ ਕਿਸੇ ਮਾਇਆ ਨਾਲ। ਇਸ ਕਰਕੇ ਤਿਸਕੋ ਤਲਕੀ ਕਿਸੇ ਕੀ ਨਾਹੀਂ, ਕਿਸੇ ਦੇ ਨਾਲ ਉਹਦੀ ਕੋਈ ਤਲਕਾਤ ਹੀ ਨਹੀਂ ਰਹਿ ਜਾਂਦੀ, ਕਿਸੇ ਦੀ ਤਕਲੀਫ ਹੀ ਨਹੀਂ ਰਹਿ ਜਾਂਦੀ।
ਹਰ ਦੀਵਾਨ ਸਭ ਆਣ ਪੈਰੀ ਪਾਇਆ,
ਕਿਉਂਕਿ ਭਾਈ ਉਹਨੂੰ ਫਿਕਰ ਕਾਹਦਾ, ਕੋਈ ਫਿਕਰ ਨਹੀਂ, ਕਿਉਂਕਿ ਹਰੀ ਪਰਮਾਤਮਾ ਆਪ ਹੈ ਹਾਕਮ, ਆਪ ਹੈ ਸੱਚਾ ਮਾਲਕ, ਤੇ ਉਹਦੀ ਦੀਵਾਨ ਉਹਦੀ ਕਚਹਿਰੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰਿਆਂ ਨੂੰ ਆਗਿਆਕਾਰੀ ਬਣਾ ਕੇ ਸਾਰੇ ਨੂੰ ਚਰਨਾਂ ਵਿੱਚ ਲਿਆ ਕੇ ਨਵਾਜ ਦਿੱਤਾ।
ਮਾਨਸਾ ਕਿਹੋ ਦੀਵਾਨੋ ਕੋਈ ਨਸ ਭੱਜ ਨਿਕਲੈ,
ਕਹਿੰਦੇ ਜਿਹੜੀਆਂ ਮਨੁੱਖ ਦੀਆਂ ਕਚਹਿਰੀਆਂ ਹੁੰਦੀਆਂ ਨਾ, ਜੱਜ ਹੁੰਦੇ ਨੇ, ਉਹਦੀ ਕਚਹਿਰੀ ਵਿੱਚ ਤਾਂ ਕੋਈ ਨਸ ਕੇ ਸਾਹਮਣੇ ਨਸ ਜਾਂਦੇ ਨੇ, ਹੱਥ ਕੜੀਆਂ ਸਮੇਤ ਹੀ ਭੱਜ ਜਾਂਦੇ ਨੇ, ਨਸ ਭੱਜ ਨਿਕਲੈ ਤੇ ਕੋਈ ਸੰਨ ਲਾ ਕੇ ਭੱਜ ਜਾਂਦੇ ਨੇ, ਭੱਜ ਜਾਣਾ ਹੁੰਦਾ ਚੋਰੀਓ ਤੇ ਨਸ ਜਾਂਦਾ ਸਾਹਮਣੇ ਹੀ, ਸਾਹਮਣੇ ਹੀ ਦੌੜ ਜਾਂਦੇ ਨੇ। ਕਹਿੰਦੇ ਭਾਈ ਮਨੁੱਖਾਂ ਦੀਆਂ ਕਚਹਿਰੀਆਂ ਤੋਂ ਕੋਈ ਨਾ ਕੋਈ ਆਪਣਾ ਦਾਅ ਵਰਤ ਕੇ ਨਸ ਕੇ ਭੱਜ ਕੇ ਬਚ ਸਕਦਾ ਹੈ।
ਹਰ ਦੀਵਾਨ ਕੋਈ ਕਿੱਥੇ ਜਾਏਗਾ,
ਜਿਹੜਾ ਭਾਈ ਪਰਮਾਤਮਾ ਦੀ ਦੀਵਾਨ ਕਚਹਿਰੀ ਹੈ ਉਹਦੇ ਹਾਕਮ ਕੋਲੋਂ ਕੋਈ ਕਿੱਥੇ ਜਾਏਗਾ, ਅੱਗੋਂ ਦੇਖਾ ਪਿੱਛੋਂ ਦੇਖਾ ਤੁਝ ਤੇ ਕਹਾਂ ਛਪਾਵੈ, ਉਹਦੇ ਤੋਂ ਕੋਈ ਨਹੀਂ ਬਚ ਸਕੇਗਾ।
ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ।
ਤੂੰ ਐਸਾ ਮਾਲਕ ਹੈ, ਐਸਾ ਹਾਕਮ ਹੈ, ਐਸਾ ਦੁਨੀਆਂ ਦੀ ਕਚਹਿਰੀ ਦਾ ਤੂੰ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ, ਪਰ ਤੂੰ ਭਗਤਾਂ ਦੇ ਹਿਰਦੇ ਵਿੱਚ ਵਾਸ ਕੀਤਾ ਹੋਇਆ ਹੈ।
ਤਿੰਨ ਰਹਿੰਦੇ ਖੂਹੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ।
ਹਜ਼ੂਰ ਫਰਮਾਉਂਦੇ ਜਿਹੜੇ ਰਹਿੰਦੇ ਖੂਹਦੇ ਸੀ ਨਾ, ਅਥਵਾ ਰਹਿੰਦੇ ਖਹਿੰਦੇ ਸੀ, ਹਰ ਗੱਲ ਦੇ ਉੱਪਰ ਹੀ ਆਕੜ ਕਰਦੇ ਸੀ, ਹਰ ਗੱਲ ਦੇ ਉੱਪਰ ਹੀ ਤਰਕ ਕਰਦੇ ਸੀ, ਉਹ ਵੱਡੇ ਵੱਡੇ ਵੀ ਆ ਕੇ ਨਵਾ ਦਿੱਤੇ। ਮਹਾਰਾਜ ਸੱਚੇ ਪਾਤਸ਼ਾਹ ਨੇ ਵੱਡੇ ਵੱਡੇ ਅਹੰਕਾਰੀਆਂ, ਜਿਹੜੇ ਵੱਡੇ ਵੱਡੇ ਅਹੰਕਾਰ ਕਰਨ ਵਾਲੇ ਸੀ ਨਾ, ਉਹ ਵੀ ਨਵਾ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉਹ ਜਿਨ੍ਹਾਂ ਭਗਤਾਂ ਦੇ ਹਿਰਦਿਆਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਨਿਵਾਸ ਕੀਤਾ, ਆਪ ਦੁਨੀਆਂ ਦੇ ਹਾਕਮ ਹੋ, ਇਸ ਕਰਕੇ ਰਹਿੰਦੇ ਖੁੰਦੇ ਜਿਹੜੇ ਸਾਰੇ ਬਚੇ ਸਨ, ਜਿਹੜੇ ਖਹਿੰਦੇ ਸੀ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਨੇ ਭਗਤਾਂ ਦੇ ਚਰਨਾਂ ਦੇ ਵਿੱਚ ਆ ਕੇ ਉਹਨਾਂ ਨੂੰ ਨਵਾ ਦਿੱਤਾ।
ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ।
ਕਹਿੰਦੇ ਭਾਈ ਇਹ ਹਰੀ ਨਾਮ ਦੇ ਜਪਣ ਦਾ ਫਲ ਹੈ, ਉਹਦੀ ਵਡਿਆਈ ਹੈ। ਇਹ ਨਹੀਂ ਕਿ ਕਿਸੇ ਵਿਸ਼ੇਸ਼ ਤੌਰ ਤੇ ਕਿਸੇ ਵਿਅਕਤੀ ਵਿਸ਼ੇਸ਼ ਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ, ਨਹੀਂ ਭਾਈ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ। ਕਹਿੰਦੇ ਭਾਈ ਇਹ ਸਾਡੀ ਕਮਾਈ ਰਹਿਮਤ ਅਕਾਲ ਪੁਰਖ ਵਾਹਿਗੁਰੂ ਦੀ ਸਾਡੇ ਤੇ ਜਦੋਂ ਪ੍ਰਗਟ ਹੁੰਦੀ ਹੈ, ਇਹ ਨਾਵਾਂ ਨਾਵੇ ਦੀ ਜਿਹੜੀ ਮਹਿਮਾ ਨਾਵੇ ਦੀ ਵਡਿਆਈ ਹੈ ਉਦੋਂ ਪ੍ਰਗਟ ਹੁੰਦੀ ਹੈ।
ਗੁਰਮੁਖ ਵਿਰਲੇ ਕਿਨੈ ਧਿਆਇਆ,
ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਕੋਈ ਵਿਰਲੇ ਵਿਰਲੇ ਹੈ ਭਾਈ ਜਿਨ੍ਹਾਂ ਨੇ ਸਾਸ ਗਰਾਸ ਪਰਮਾਤਮਾ ਦਾ ਨਾਮ ਜਪਿਆ, ਉਹਦੀ ਆਰਾਧਨਾ ਕੀਤੀ, ਉਹਦੇ ਭਾਣੇ ਵਿੱਚ ਪ੍ਰਸੰਨ ਰਹੇ, ਉਹਦੀ ਰਜ਼ਾ ਨੂੰ ਮੰਨਿਆ। ਕਹਿੰਦੇ ਭਾਈ ਉਹ ਵਿਰਲੇ ਵਿਰਲੇ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਸੋ ਆਪਾਂ ਵੀ ਯਤਨ ਕਰੀਏ, ਵਾਹਿਗੁਰੂ ਦਾ ਸਿਮਰਨ ਕਰਿਆ ਕਰੀਏ, ਸਾਡੇ ਤੇ ਵੀ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨਗੇ, ਕਿਰਪਾ ਕਰਨਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ੀਆਂ ਕੀਤੀਆਂ ਹਨ, ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ ਲੈਣ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਆਪਣੇ ਦਰੋਂ ਕਰੋਂ, ਸਤਿਗੁਰੂ ਦੇ ਘਰ ਤੇ ਕੋਈ ਘਾਟਾ ਤੇ ਹੈ ਨਹੀਂ ਭਾਈ, ਰਹਿਮਤ ਕਰਕੇ ਸਤਿਗੁਰੂ ਤੇ ਗੂੰਗਿਆਂ ਤੋਂ ਅਰਥ ਕਰਾ ਸਕਦੇ ਨੇ। ਮਹਾਰਾਜ ਆਪ ਬਖਸ਼ਿਸ਼ ਕਰਨ, ਗੁਰੂ ਕੀ ਸੰਗਤ ਬਖਸ਼ ਲਵੇ, ਦਿਓ ਸੱਜਣ ਅਸੀਂ ਸਿੜੀਆਂ, ਜੇ ਹੋਵੇ ਸਾਹਿਬ ਸਿਓ ਮੇਲ। ਸਾਰੀ ਪ੍ਰਬੰਧਕਾਂ ਦਾ ਸਿੰਘ ਸਾਹਿਬ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ ਹੈ। ਆਓ ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿੰਨ ਰਹਿੰਦੇ ਖੂਹੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ, ਗੁਰਮੁਖ ਵਿਰਲੇ ਕਿਨੈ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।